ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਜੀਵਨ ਸਮਾਚਾਰ। ਆਓ ਇਸ 'ਚੋਂ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 12ਵਾਂ ਹੈ ਕਥਾ ਜਾਰੀ। ਅਗਲੀ ਮੰਜ਼ਿਲ ਰਾਤ ਦਾ ਉਤਾਰਾ ਹੋਇਆ ਚੁਬਾਲ, ਉਸੇ ਤਰ੍ਹਾਂ ਸਾਰੇ ਕੰਮ ਕਾਜ ਤੋਂ ਵਿਹਲੇ ਹੋ ਕੇ ਸੰਝਾਂ ਵੇਲੇ ਲੱਗ ਗਈ ਸੋਦਰ ਦੀ ਚੌਂਕੀ। ਫਿਰ ਪਾਠ ਹੋਇਆ ਸ਼ਬਦਾਂ ਦਾ ਜੋ ਪਹਿਲੀ ਪਾਤਸ਼ਾਹੀ ਦੇ ਹਨ ਰਹਿਰਾਸ ਵਿੱਚ, ਅਤੇ ਹੋਇਆ ਆਰਤੀ ਦਾ ਗਿਆਨ। ਫਿਰ ਸੰਗਤ ਵਿੱਚੋਂ ਦੁਨੀ ਚੰਦ ਨੂੰ ਮਾਈ ਵਿਰਾਈ ਦਾ ਬਾਕੀ ਹਾਲ ਅਤੇ ਗੁਰੂ ਅੰਗਦ ਦੇਵ ਜੀ ਦੇ ਉਸ ਸਮੇਂ ਦੇ ਹਾਲ ਦੀ ਕਥਾ ਸੁਣਾਉਣ ਦੀ ਮੰਗ ਹੋਈ ਤਾਂ ਉਸਨੇ ਹੱਥ ਬੰਨ੍ਹ ਕੇ ਆਖਿਆ, ਗੁਰੂ ਨਾਨਕ ਦੀ ਪਿਆਰੀ ਸੰਗਤੇ, ਮੋਟੇ ਮੋਟੇ ਹਾਲ ਤਾਂ ਮੈਂ ਠੁੱਲੀ ਠੁੱਲੀ ਬੋਲੀ ਵਿੱਚ ਕੱਲ੍ਹ ਸੁਣਾ ਦਿੱਤੇ ਸਨ, ਅੱਜ ਅੱਗੋਂ ਦੇ ਹਾਲ ਸੁਣੋ ਭਾਈ ਸਹਿਣ ਤੋਂ, ਜੋ ਪੜ੍ਹਿਆ ਗੁੜਿਆ ਵੀ ਏ ਅਤੇ ਗੁਰੂ ਕਾ ਪਿਆਰਾ ਵੀ ਡਾਢਾ ਏ। ਇਹ ਕਰਤਾਰਪੁਰ ਦੇ ਦਰਬਾਰ ਗੁਰੂ ਕੀ ਸ਼ਰਨ ਵੀ ਬਹੁਤ ਵੇਰੀ ਆਉਂਦਾ ਜਾਂਦਾ ਰਿਹਾ ਏ, ਖਡੂਰ ਵੀ ਕਈ ਵੇਰ ਗਿਆ ਆਇਆ ਏ ਅਤੇ ਮਾਈ ਦੇ ਘਰ ਵੀ ਬਹੁਤ ਵੇਰ ਰਹਿ ਆਇਆ ਹੋਇਆ ਏ। ਇਹ ਜਾਣਦਾ ਏ ਸਾਰਿਆਂ ਦੇ ਹਾਲ ਘੋਖਵੇਂ। ਤਦ ਫਿਰ ਸੰਗਤ ਦੀ ਫੁਰਮਾਇਸ਼ ਭਾਈ ਸਹਿਣ ਨੂੰ ਪਈ, ਹੁਣ ਸਹਿਣ ਆ ਬੈਠਾ ਉੱਪਰਲੇ ਪਾਸੇ ਵਿਚਕਾਰੇ ਜੇ, ਜਿੱਥੇ ਸੋਦਰ ਗਾਉਣ ਵਾਲੇ ਪ੍ਰੇਮੀ ਬੈਠੇ ਸਨ, ਅਤੇ ਐਂ ਬੋਲਿਆ, ਸਹਿਣ ਭਾਈ, ਗੁਰੂ ਕੀ ਗਤ ਗੁਰੂ ਜਾਣੇ, ਸਿੱਖ ਨੇ ਗੁਰੂ ਜਸ ਗਾਉਣਾ ਹੈ, ਗੁਰੂ ਨਾਨਕ ਤੋਂ ਸਾਡਾ ਭਲਾ ਕਰੇ। ਭਾਈ ਦੁਨੀ ਚੰਦ ਨੇ ਕੱਲ੍ਹ ਬਾਬਾ ਫੇਰੂ ਮੱਲ ਦੀ ਸੁਰਖਰੋਈ ਤੱਕ ਦੀ ਗੱਲ ਸੁਣਾਈ ਸੀ, ਹੁਣ ਅੱਗੋਂ ਦੀ ਹੋ ਬੀਤੀ ਸੁਣਾਉਣੀ ਹੈ। ਪਹਿਲੋਂ ਇੱਕ ਹਿਸਾਬ ਕਰ ਲਓ ਤਾਂ ਸਵਾਦ ਵਧੇਰੇ ਆਵੇਗਾ। ਗੁਰੂ ਅੰਗਦ ਦੇਵ ਜੀ ਤਦੋਂ ਸ੍ਰੀ ਲਹਿਣਾ ਜੀ ਕਹਿਲਾਉਂਦੇ ਸਨ। ਆਪ ਦਾ ਜਨਮ 1561 ਬਿਕਰਮੀ ਦਾ ਹੈ, ਤਦੋਂ ਸੀ ਰਾਜ ਬਹਿਲੋਲ ਲੋਧੀ ਪਠਾਣ ਦਾ। 1574 ਦੇ ਅਨੁਮਾਨ ਬਹਿਲੋਲ ਮਰ ਗਿਆ ਅਤੇ ਸਿਕੰਦਰ ਗੱਦੀ 'ਤੇ ਬੈਠਾ। 1575 ਵਿੱਚ ਕਿ 76 ਦੇ ਚੜ੍ਹਦੇ ਹੀ ਸ੍ਰੀ ਲਹਿਣਾ ਜੀ ਦਾ ਸੰਗਰ ਵਿਵਾਹ ਹੋਇਆ, ਤਦੋਂ ਸੀ ਉਮਰਾਂ 15 ਕੁ ਵਰੇ ਦੀ। ਵਿਆਹ ਤੋਂ ਕੁਛ ਮਹੀਨੇ ਮਗਰੋਂ ਸ੍ਰੀ ਫੇਰੂ ਮੱਲ ਜੀ ਨੂੰ ਭੋਰੇ ਵਿੱਚ ਡੱਕੇ ਜਾਣ ਦੀ ਖੇਚਲ ਵਾਪਰੀ ਅਤੇ ਸ੍ਰੀ ਲਹਿਣਾ ਜੀ ਮਾਈ ਵਿਰਾਈ ਤੋਂ ਸਿਫਾਰਿਸ਼ ਲੈਣ ਲਈ ਖਡੂਰ ਆਏ। ਉਸ ਛੋਟੀ ਉਮਰੇ ਗੁਰੂ ਦਰਸ਼ਨ ਤਾਂ ਹੋਏ, ਪਰ ਉਹ ਸੰਸਾਰਕ ਪੀੜਾ ਹਾਰਨ ਲਈ। ਉਸ ਵੇਲੇ ਮੁੱਖ ਗੱਲ ਸੀ ਪਿਤਾ ਦੀ ਖਲਾਸੀ, ਦਿਲ ਵਿੱਚ ਪੀੜ ਦੀ ਝਰਨਾਟ ਸੀ ਅਤੇ ਉਸ ਦੀ ਨਿਵਿਰਤੀ ਵਿੱਚ ਸੀ ਮਨ ਸਾਰਾ ਗਲਤਾਨ। ਵਰ ਲੈ ਕੇ ਕੁਮਾਰ ਲੈਣਾ ਜੀ ਕਾਲੀ ਵਿੱਚ ਟੁਰ ਗਏ ਸਨ, ਤਦੋਂ ਰੁੱਖ ਤ੍ਰਿਖਾ ਹੋ ਕੇ ਗੁਰੂ ਪਿਆਰ ਵੱਲ ਨਾ ਪਿਆ। ਦਾਤੀ ਲੈ ਕੇ ਉੱਡ ਗਿਆ ਪੰਛੀ, ਦਾਤੇ ਦੀ ਸੁੰਦਰਤਾ ਅਤੇ ਖੁਸ਼ਬੋ ਵੱਲ ਧਿਆਨ ਨਾ ਪਿਆ। ਉਂਝ ਕਰਨਾ ਸੀ ਕਰਤਾਰ ਦਾ, ਗੁਰੂ ਨਾਨਕ ਵੀ ਗੁਰੂ ਅਤੇ ਗੁਰੂ ਅੰਗਦ ਵੀ ਗੁਰੂ, ਦੋਹਾਂ ਦਾ ਖੇਲ ਰਚਾਇਆ ਸੀ ਕਰਤਾ ਪੁਰਖ ਨੇ, ਇੱਕ ਦਾ ਗੁਰੂ ਦਾ, ਇੱਕ ਦਾ ਸਿੱਖ ਦਾ। ਸੋ ਗੁਰੂ ਨੇ ਗੁਰੂ ਦਾ ਨਾਟ ਪੂਰਨ ਕਰਨਾ ਸੀ ਗਿਆਨ ਦਾ ਸੂਰਜ ਹੋ ਕੇ, ਸਿੱਖ ਨੇ ਸਿੱਖ ਦਾ ਨਾਟ ਪੂਰਨ ਕਰਨਾ ਸੀ ਪਹਿਲੋਂ ਕਿਸੇ ਹਨੇਰੇ ਵਿੱਚ ਰਹਿ ਕੇ, ਫਿਰ ਚਾਨਣ ਗ੍ਰਹਿਣ ਕਰਕੇ ਅਤੇ ਫਿਰ ਆਪ ਪ੍ਰਕਾਸ਼ਦਾਤਾ ਹੋ ਕੇ। ਸੋ ਲਹਿਣਾ ਜੀ ਇਸ ਵੇਲੇ ਅਪੋਲ ਚਲੇ ਗਏ ਵਰਦਾਨ ਲੈ ਕੇ, ਅਤੇ ਫੇਰੂ ਜੀ ਛੁਟਕਾਰਾ ਪਾ ਗਏ ਅਤੇ ਆਪਣੇ ਕੰਮ 'ਤੇ ਪੂਰੇ ਇਤਬਾਰ ਨਾਲ ਲਾਏ ਗਏ। ਪਰ ਫੇਰੂ ਮੱਲ ਜੀ ਪਹਿਲੇ ਖੇੜੇ ਵਿੱਚ ਮੁੜ ਕੇ ਖਿੜੇ ਨਹੀਂ, ਦਿਲ ਉਹਨਾਂ ਦਾ ਭਗਤੀ ਭਾਵ ਵਾਲਾ ਸੀ। ਹਰ ਸਾਲ ਦੇਵੀ ਦੇ ਜਾਂਦੇ ਸਨ, ਲਹਿਣਾ ਜੀ ਵੀ ਬੜੇ ਮਿੱਠੇ ਅਤੇ ਠੰਡੇ ਸੁਭਾਅ ਦੇ ਸਨ, ਰੁੱਖ ਇਹਨਾਂ ਦਾ ਵੀ ਧਰਮ ਵੱਲ ਰਹਿੰਦਾ ਸੀ, ਉਹ ਰੁੱਖ ਪਿਤਾ ਨਾਲ ਦੇਵੀ ਦੇ ਲੈ ਜਾਂਦਾ ਸੀ ਹਰ ਸਾਲ। ਐਤਕੀ ਗਏ ਤਾਂ ਰਾਹ ਵਿੱਚ ਪਿਤਾ ਪੁੱਤ ਸਲਾਹਾਂ ਕਰਦੇ ਗਏ ਕਿ ਰੁਜ਼ਗਾਰ ਦਾ ਕੋਈ ਹੋਰ ਵਸੀਲਾ ਕਰੀਏ। ਸ੍ਰੀ ਲਹਿਣਾ ਜੀ ਨੇ ਕਿਹਾ, ਹੁਣ ਤਾਂ ਵਿਰਾਈ ਭੂਆ ਦੀ ਮਦਦ ਨਾਲ ਰਹਿ ਬਣ ਆਈ ਹੈ, ਪਰ ਗੁੱਸੇ ਅਤੇ ਕਾਲੇ ਤਖ਼ਤ ਮੱਲ ਦਾ ਕੀ ਪਤਾ ਹੈ, ਕੱਲ੍ਹ ਫਿਰ ਕਿਸੇ ਗੱਲ ਰੁੱਸ ਪਏ। ਜਿਵੇਂ ਪੰਡਿਤ ਜੀ ਨੇ ਇੱਕ ਦਿਨ ਕਿਹਾ ਸੀ, ਅਵਿਵਸਥਿਤ ਚੇਤਾਨਾ ਪ੍ਰਸਾਦੋ ਪੀ ਭਯੰਕਰ, ਭਾਵੇ ਕਿ ਬੇਥਵੇ ਸੁਭਾਅ ਵਾਲਿਆਂ ਦੀ ਮਿਹਰ ਵੀ ਭਿਆਨਕ ਵਸਤੂ ਹੈ। ਫੇਰੂ ਜੀ ਨੇ ਕਿਹਾ, ਮਤੇ ਦੀ ਸਰਾਂ ਰਹਿ ਕੇ ਕੋਈ ਹੋਰ ਕੰਮ ਕਰਨਾ ਢੁੱਕੇਗਾ ਨਹੀਂ, ਡਾਢੇ ਤੋਂ ਨਿਖੜ ਕੇ ਸੁਤੰਤਰ ਹੋਇਆਂ ਵੀ ਉਸਦੀ ਵੰਗਾਰ ਪੈਂਦੀ ਹੀ ਰਹੇਗੀ। ਲਹਿਣਾ ਜੀ ਨੇ ਕਿਹਾ, ਠੀਕ ਹੈ, ਮੈਂ ਪਹਿਲੇ ਸੰਗਰ ਸਹੁਰੇ ਜਾ ਕੇ ਸਲਾਹ ਕਰਦਾ ਹਾਂ, ਜੇ ਕੋਈ ਉੱਥੇ ਢੋ ਨਾ ਟੁੱਕਾ ਤਾਂ ਮਾਘੋਵਾਲ ਜਾ ਕੇ ਚਾਚੇ ਤਾਇਆਂ ਨਾਲ ਗੱਲ ਗਿਣਾਂਗਾ। ਹੁਣ ਨਾਨਾ ਨਾਨੀ ਜੀ ਹੈ ਨਹੀਂ ਨਹੀਂ ਜਿਨ੍ਹਾਂ ਦੀ ਪਕੜ ਸੀ, ਥਾਂ ਛੱਡਦਿਆਂ ਕਿਹੜੀ ਮੁਸ਼ਕਿਲ ਹੈ। ਫਿਰ ਉਹਨੇ ਕਿਹਾ ਠੀਕ ਹੈ, ਪਰ ਕੰਮ ਸੁਤੰਤਰ ਕਰਨ ਦੀ ਬਿੱਧ ਸੋਚਣੀ, ਨਾ ਕੁੜਮਾਂ ਦਾ ਇਜਿਆ ਹੋਣਾ ਪਵੇ ਅਤੇ ਨਾ ਸ਼ਰੀਕੇ ਦਾ। ਆਪਣੇ ਹੀ ਪਦਾਰਥ ਨਾਲ ਆਪਣਾ ਕੋਈ ਵਿਹਾਰ ਤੋਰ ਲਈਏ, ਜ਼ਰਾ ਆਸਰਾ ਮਿਲ ਜਾਏ ਪਹਿਲੋਂ। ਸੋ ਫੇਰੂ ਜੀ ਤਾਂ ਸੰਘ ਦੇ ਨਾਲ ਚਲੇ ਗਏ ਮਤੇ ਦੀ ਸਰਾਂ ਨੂੰ, ਅਤੇ ਸ੍ਰੀ ਲਹਿਣਾ ਜੀ ਗਏ ਸੰਗਰ ਸਹੁਰੇ ਘਰ ਨੂੰ। ਉਹਨਾਂ ਦੇ ਸਹੁਰੇ ਵੱਡੇ ਧਨਾੜ ਅਤੇ ਮੰਨੇ ਪਰਮੰਨੇ ਵਪਾਰੀ ਸਨ। ਉਹਨਾਂ ਨੇ ਸਲਾਹ ਦਿੱਤੀ ਕਿ ਨਾ ਦਿਨ ਪੁੱਛੋ ਨਾ ਵਾਰ, ਸਾਡੇ ਕੋਲ ਆ ਜਾਓ, ਇੱਥੇ ਵਪਾਰ ਸੁਤੰਤਰ ਆਰੰਭ ਦਿਓ। ਕਾਕੀ ਸਾਡੇ ਕੋਲ ਆ ਜਾਏਗੀ, ਦੋਵੇਂ ਟੱਬਰ ਸੁੱਖ ਦੁੱਖ ਦੇ ਸਾਂਝੀਵਾਲ ਹੋ ਜਾਵਾਂਗੇ। ਪਰ ਕਾਰਨ ਕੁਛ ਐਸੇ ਹੋਰ ਬਣ ਗਏ ਕਿ ਸੰਗਰ ਆਉਣ ਰੁਕ ਗਏ ਅਤੇ ਹਰੀ ਕੇ ਪੱਤਣ ਆ ਵਪਾਰ ਆਰੰਭਿਆ। ਪਰ ਇੱਥੇ ਨਿਵਾਸ ਥੋੜ੍ਹਾ ਚਿਰ ਰਿਹਾ। ਸ੍ਰੀ ਲਹਿਣਾ ਜੀ ਦੇ ਸਹੁਰਿਆਂ ਦੀ ਸਲਾਹ ਠੀਕ ਠਹਿਰੀ ਅਤੇ ਸਾਰਾ ਪਰਿਵਾਰ ਹਰੀ ਕੇ ਛੋੜ ਕੇ ਸੰਗਰ ਆ ਗਿਆ ਅਤੇ ਆਪਣੀ ਜਮ੍ਹਾਂ ਕੀਤੀ ਰਾਸ ਮੂੜੀ ਪਾ ਕੇ ਵਪਾਰ ਆਰੰਭ ਦਿੱਤਾ, ਜਿਸ ਵਿੱਚ ਥੋੜ੍ਹੇ ਦਿਨਾਂ ਵਿੱਚ ਚੋਖੇ ਕਾਮਯਾਬ ਹੋ ਗਏ। ਇਸ ਵੇਲੇ ਇਬਰਾਹਿਮ ਲੋਧੀ ਦਾ ਰਾਜ ਸੀ। ਮੇਰੀ ਜਾਂਚ ਇਹ ਲੋਧੀ ਪਠਾਣ 1574 ਬਿਕਰਮੀ 1517 ਈਸਵੀ ਵਿੱਚ ਗੱਦੀ ਬੈਠਾ ਸਾਜੇ, ਜਿਸ ਦਾ ਤਪ ਤੇਜ ਆਪਣੇ ਪਿਓ ਵਰਗਾ ਨਹੀਂ ਸੀ। ਇਹ ਚੋਖਾ ਜ਼ਾਲਮ ਸੀ, ਸ਼ਾਇਦ ਇਸੇ ਕਰਕੇ ਕਈ ਉਮਰਾਓ ਅਤੇ ਵੰਸ਼ਜ ਉਸ ਨਾਲ ਵਿਗੜੇ ਰਹਿੰਦੇ ਸਨ। ਉੱਧਰ ਪੱਛਮੀ ਪਹਾੜਾਂ ਵਿੱਚ ਉੱਡਦਾ ਉਕਾਬ ਮੀਰ ਬਾਬਰ ਤੱਕ ਰਿਹਾ ਸੀ ਹਿੰਦੁਸਤਾਨ ਨੂੰ, ਜਿਵੇਂ ਉਸਦਾ ਇਹ ਸ਼ਿਕਾਰ ਏ। ਆਖਦਾ ਸੀ ਮੇਰੇ ਵੱਡੇ ਤੈਮੂਰ ਲੰਘ ਦਾ ਦੇਸ਼ ਏ। ਸੋ ਇਸੇ ਸਾਲ ਉਹ ਆ ਗਿਆ ਪੰਜਾਬ ਉੱਤੇ। ਫੇਰੂ ਜੀ ਦਾ ਨਵਾਂ ਨਵਾਂ ਵਪਾਰ ਸੀ ਕਿ ਘਰ ਘਰ ਰੋਲਾ ਅਤੇ ਫਿਕਰ ਪੈ ਗਿਆ ਕਿ ਬਾਬਰ ਆ ਰਿਹਾ ਹੈ, ਵਪਾਰੀ ਵੀ ਜ਼ਰਾ ਵਪਾਰ ਡੱਕ ਖੜੋਤੇ। ਪਰ ਭਲਾ ਹੋਵੇ ਰੱਬ ਜੀ ਦਾ, ਬਾਬਰ ਬਜੋਰ ਅਤੇ ਭੇਰੇ ਤੱਕ ਆਇਆ ਅਤੇ ਚੋਖੀਆਂ ਰਕਮਾਂ ਪਰਜਾਂ ਤੋਂ ਉਗਰਾ ਕੇ ਅਤੇ ਕੁਛ ਤਹਿਤ ਜਮਾ ਕੇ ਕਿਸੇ ਪਿੱਛੇ ਪਈ ਮੁਸ਼ਕਲ ਨੂੰ ਹੱਲ ਕਰਨੇ ਲਈ ਮੁੜ ਗਿਆ। ਇਹ ਜੋ ਮੈਂ ਦੱਸਿਆ ਹੈ ਇਹ ਵੀ 1576 ਬਿਕਰਮੀ ਦੀ ਗੱਲ ਏ। ਸੋ ਤਦੋਂ ਤਾਂ ਠੰਡ ਵਰਤ ਗਈ, ਭਾਵੇਂ ਇਬਰਾਹਿਮ ਨੂੰ ਆਪਣੇ ਕਈ ਪਿੱਟਣੇ ਪਏ ਸਨ ਅਤੇ ਇੰਤਜ਼ਾਮ ਖਰਾਬ ਹੋ ਰਹੇ ਸਨ, ਪਰ ਸਾਡੇ ਇਲਾਕੇ ਵਿੱਚ ਨਵਾਬ ਦੌਲਤ ਖਾਂ ਸੁਲਤਾਨਪੁਰ ਵਾਲੇ ਦੇ ਤਪ ਤੇਜ ਕਰਕੇ ਅਮਨ ਰਿਹਾ। ਗੱਲ ਕੀ, ਸ੍ਰੀ ਫੇਰੂ ਜੀ ਦਾ ਵਪਾਰ ਖੂਬ ਚੱਲ ਪਿਆ, ਮੰਨੇ ਪਰਮੰਨੇ ਵਪਾਰੀ ਹੋ ਗਏ। ਜੇ ਮੈਂ ਭੁੱਲ ਨਹੀਂ ਕਰਦਾ ਤਾਂ 1577 ਦੇ ਲਗਭਗ ਫਿਰ ਬਾਬਰਵਾਣੀ ਫਿਰ ਗਈ। ਐਤਕੀ ਤਾਂ ਘਰ ਘਰ ਸ਼ੌਕ ਸੀ, ਉਸ ਕੀਤਾ ਵੀ ਜ਼ੁਲਮ ਚੋਖਾ। ਸੈਦਪੁਰ ਸੰਡਿਆਲੀ ਦੀ ਕਤਲੇਆਮ ਯਾਦ ਕਰਕੇ ਕੰਬੜੀ ਛਿੜ ਪੈਂਦੀ ਏ ਹੁਣ ਵੀ। ਗੁਰੂ ਬਾਬਾ ਵੀ ਤਦੋਂ ਉੱਥੇ ਹੀ ਸੀ। ਲਓ ਜੀ, ਬਾਬਰ ਸਿਆਲਕੋਟ ਤੱਕ ਤਹਿਤ ਜਮਾ ਚੁੱਕਾ ਸੀ, ਪਿੱਛੇ ਉਸਦੇ ਰਾਜ ਉੱਤੇ ਕੰਧਾਰ ਦੇ ਪਠਾਣਾਂ ਨੇ ਹੱਲਾ ਬੋਲ ਦਿੱਤਾ ਸੀ। ਸੋ ਬਾਬਰ ਫਿਰ ਮੁੜ ਗਿਆ। ਖਿਆਲ ਪੈਂਦਾ ਏ ਕਿ 1580 ਬਿਕਰਮੀ ਦੇ ਅਨੁਮਾਨ ਫੇਰੂ ਜੀ ਪਰਲੋਕ ਸਿਧਾਰੇ ਅਤੇ ਸਾਰਾ ਕੰਮ ਸ੍ਰੀ ਲਹਿਣਾ ਜੀ ਉੱਤੇ ਆ ਪਿਆ। ਸ੍ਰੀ ਲਹਿਣਾ ਜੀ ਦਾ ਵਪਾਰ ਟੁਰਦਾ ਰਿਹਾ ਅਤੇ ਸੁਖੀ ਵਸਦੇ ਰਹੇ। ਇੱਥੋਂ ਦੇ ਲੋਕ ਵੀ ਪਹਾੜਾਂ ਵਾਲੀ ਦੇਵੀ ਦੇ ਭਗਤ ਸਨ। ਇਹ ਰੋਜ਼ ਰਾਤ ਨੂੰ ਇਕੱਠੇ ਹੋ ਕੇ ਜੋਤ ਜਗਾ ਕੇ ਵਿੱਚ ਰੱਖ ਲੈਂਦੇ ਅਤੇ ਦੁਆਲੇ ਬੈਠ ਕੇ ਢੋਲਕੀ ਛੇਣਿਆਂ ਨਾਲ ਭੇਟਾਂ ਗਾਉਂਦੇ। ਲਹਿਣਾ ਜੀ ਇਹਨਾਂ ਦੇ ਵਿੱਚ ਆਗੂ ਬਣ ਗਏ, ਸਰਦਾਰ ਹਰ ਥਾਂ ਸਰਦਾਰ ਵਾਲੀ ਗੱਲ ਏ। ਬਾਬਰ ਦੇ 1578 ਵਾਲੇ ਹੱਲੇ ਨੂੰ 3 ਸਾਲ ਨਹੀਂ ਸਨ ਬੀਤੇ ਕਿ ਫਿਰ ਬਾਬਰਵਾਣੀ ਫਿਰ ਗਈ। ਐਤਕੀ 1581 ਬਿਕਰਮੀ ਬਾਬਰ ਸਰਹੰਦ ਤੱਕ ਗਿਆ, ਇੱਥੋਂ ਫਿਰ ਮੁੜ ਪਿਆ, ਪਰ ਫਿਰ ਸਿਆਲੇ ਵਿੱਚ ਆ ਪਿਆ। ਇਸ ਵੇਰ ਤਾਂ ਉਸਨੇ ਦਿੱਲੀ ਫਤਿਹ ਕਰ ਲਈ ਅਤੇ ਪਠਾਣ ਰਾਜ ਦਾ ਦੀਵਾ ਬੁਝਾ ਕੇ ਮੁਗਲ ਰਾਜ ਦਾ ਚਿਰਾਗ ਰੋਸ਼ਨ ਕਰ ਦਿੱਤਾ। ਇੱਕ ਸਿੱਖ ਹੋਲੇ ਜੇ, ਗੁਰੂ ਕਾ ਹਾਲ ਸੁਣਾਓ। ਇਹ ਰਾਜ ਰੋਲੇ ਸੁਣੇ ਸੁਣਾਏ ਕਈਆਂ ਵੇਖੇ ਵਿਖਾਏ ਹਨ, ਲਾਹੌਰ ਦਾ ਤੜਥਲ ਕਿਸਨੂੰ ਭੁਲਾਏ, ਗੁਰੂ ਕਾ ਹਾਲ ਦੱਸੋ। ਸੈਣ, ਮੈਂ ਇਸ ਲਈ ਇਹ ਸੁਣਾਏ ਹਨ ਕਿ ਤੁਹਾਨੂੰ ਜੋ ਗੱਲ ਹੁਣ ਦੱਸਣ ਲੱਗਾ ਹਾਂ ਉਸਦੀ ਸੋਝੀ ਅਤੇ ਸਮੇਂ ਦੇ ਹਿਸਾਬ ਦੀ ਸਮਝ ਸਾਫ਼ ਸਾਫ਼ ਆ ਜਾਵੇ। ਲਓ ਜੀ, ਰੋਲੇ ਪੈ ਗਏ। ਸਾਲ ਭਰ ਕੇ ਵੱਧ ਆਪੋ ਤਾਪੀ, ਨਾ ਦਿੱਲੀ ਦਾ ਤਪ ਤੇਜ, ਨਾ ਸੁਲਤਾਨਪੁਰ ਦਾ, ਨਾ ਲਾਹੌਰ ਦਾ। ਸਭ ਤੋਂ ਵੱਧ ਫਸਾਦ ਕੀਤਾ ਪਚਾਦਿਆਂ ਅਤੇ ਭੱਟੀਆਂ ਨੇ ਅਤੇ ਬਲੋਚ ਆਦਿ ਲੁਟੇਰਿਆਂ ਨੇ। ਸਤਲੁਜੋਂ ਪਾਰ ਲੁੱਟਮਾਰ ਕਤਲ। ਸਾਡੇ ਸਤਿਗੁਰੂ ਅੰਗਦ ਦੇਵ ਜੀ ਦੀ ਅਵਤਾਰ ਭੂਮੀ ਮਤੇ ਦੀ ਸਰਾਂ ਇਹਨਾਂ ਨੇ ਲੁੱਟਮਾਰ ਕਤਲ ਕਰਕੇ ਢੇਰੀ ਕਰ ਦਿੱਤੀ। ਇੱਕ ਵੀ ਜਗ ਦਾ ਦੀਵਾ ਨਾ ਛੱਡਿਆ। ਭੱਲੇ ਵੇਲੇ ਫੁਰੀ ਸੀ ਸ੍ਰੀ ਲੈਣਾ ਜੀ ਨੂੰ, ਮਤੇ ਦੀ ਸਰਾਂ ਛੱਡਣੀ ਅਤੇ ਲੈ ਆਏ ਸਨ ਬਾਬਾ ਫੇਰੂ ਜੀ ਨੂੰ ਅਤੇ ਪਰਿਵਾਰ ਨੂੰ ਸੰਗਰ। ਕੁਛ ਸਾਲ ਇੱਥੇ ਬੀਤੇ ਸਨ, ਰਾਜ ਹੁਣ ਪੱਕਾ ਹੋ ਗਿਆ ਸੀ ਬਾਬਰ ਦਾ ਅਤੇ ਦੇਸ਼ ਵਿੱਚ ਅਮਨ ਸੀ। 1587 ਬਿਕਰਮੀ ਦੇ ਪੋਹ ਵਿੱਚ ਬਾਬਰ ਮਰ ਗਿਆ ਅਤੇ ਗੱਦੀ 'ਤੇ ਬੈਠਾ ਉਸਦਾ ਪੁੱਤਰ ਹਮਾਯੂੰ। ਸ੍ਰੀ ਲਹਿਣਾ ਜੀ ਦੀ ਦੁਕਾਨਦਾਰੀ ਟੁਰੀ ਰਹੀ, ਸੰਗਰ ਵਿੱਚ ਅਤੇ ਦੇਵੀ ਉਪਾਸ਼ਕਾਂ ਦੀ ਅਗਵਾਨੀ ਇੱਥੇ ਵੀ ਬਣੀ ਰਹੀ। ਇੱਕ ਸਿੱਖ, ਤੁਸੀਂ ਹੁਣ ਰਾਜਸੀ ਗੱਲਾਂ ਦੱਸ ਰਹੇ ਹੋ, ਸਾਨੂੰ ਦੱਸੋ ਕਿ ਇਤਨੇ ਵਰੇ ਸੰਗਰ ਰਹਿ ਕੇ ਸ੍ਰੀ ਲਹਿਣਾ ਜੀ ਮਾਈ ਵਿਰਾਈ ਨੂੰ ਫਿਰ ਕਿਉਂ ਨਾ ਮਿਲੇ? ਸੈਣ, ਮਿਲਦੇ ਰਹੇ। ਪੇਕਾ ਘਰ ਉਜੜ ਜਾਣ ਨਾਲ ਮਾਈ ਨੂੰ ਉੱਥੋਂ ਦੀ ਨਿਸ਼ਾਨੀ ਹੁਣ ਲਹਿਣਾ ਜੀ ਹੀ ਤਾਂ ਦਿਸਦੇ ਸਨ। ਭਰਾ ਮੰਨੇ ਤਾਂ, ਜੇ ਭਤੀਜਾ ਮੰਨੇ ਤਾਂ। ਆਪੋ ਵਿੱਚ ਮੇਲ, ਆਵਾਜਾਈ, ਪਿਆਰ, ਸਭੋ ਕੁਛ ਸੀ, ਪਰ ਦਾਨੀ ਮਾਈ ਉਹਨਾਂ ਦੀ ਦੇਵੀ ਪੂਜਾ ਨੂੰ ਕੋਈ ਸੱਟ ਨਹੀਂ ਸੀ ਮਾਰਦੀ। ਉਡੀਕਦੀ ਸੀ ਕੋਈ ਸਮਾਂ ਜੋ ਕਰਤਾਰ ਹੀ ਲਿਆਉਂਦਾ ਹੈ। ਸੋ ਸਮਾਂ ਹੁਣ ਆ ਗਿਆ। ਖਡੂਰ ਵਿੱਚ ਰਹਿੰਦਾ ਸੀ ਇੱਕ ਹੋਰ ਗੁਰੂ ਕਾ ਸਿੱਖ ਜੋਧ। ਇਹ ਕਦੇ ਕਦੇ ਸੰਗਰ ਜਾਂਦਾ ਸੀ, ਕਦੇ ਇਸ ਨੂੰ ਰਾਤ ਰਹਿਣਾ ਪਿਆ ਉੱਥੇ। ਤਾਂ ਇਸਨੇ ਸਵੇਰੇ ਪੜ੍ਹੀ ਬਾਣੀ, ਉਹ ਬਲੇਲ ਪੈ ਗਈ ਕੰਨੀ ਸ੍ਰੀ ਲਹਿਣਾ ਜੀ ਦੇ। ਮਿੱਠੀ ਲੱਗੀ, ਪਿਆਰੀ ਲੱਗੀ, ਦਿਲ ਨੂੰ ਖਿੱਚ ਪਈ। ਸੋ ਉੱਦਮ ਕਰਕੇ ਜੋਧ ਨੂੰ ਜਾ ਮਿਲੇ। ਬਾਣੀ ਮੁੜ ਮੁੜ ਸੁਣੀ, ਅਰਥ ਪੁੱਛੇ, ਸਮਝੇ, ਫਿਰ ਆ ਗੱਲ ਕੀਤੀ ਮਾਈ ਵਿਰਾਈ ਨਾਲ। ਬੂਆ ਜੀ, ਮੈਂ ਸੁਣੀ ਏ ਬਾਣੀ ਬਾਬੇ ਗੁਰੂ ਨਾਨਕ ਦੀ ਕਲੇਜੇ ਪੁੜ ਗਈ ਏ ਅਤੇ ਲੱਗ ਪਈ ਏ ਮਨ ਦੀ ਰੁਚੀ ਤ੍ਰਿਖੀ ਹੋ ਕੇ ਦਰਸ਼ਨਾਂ ਲਈ। ਗੁਰੂ ਦਾ ਨਾਂ ਸੁਣ ਕੇ ਮਾਈ ਦਾ ਕਲੇਜਾ ਚਰਨ ਚਰਨ ਹੋਇਆ, ਪਰ ਠਰੰਮੇ ਨਾਲ ਮੁਸਕਰਾਉਂਦੀ ਅਤੇ ਸੁਣਦੀ ਰਹੀ ਅਤੇ ਹੁੰਗਾਰਾ ਭਰਦੀ ਰਹੀ, ਪਰ ਕਾਹਲੀ ਨਾਲ ਕੁਝ ਨਾ ਬੋਲੀ। ਗੱਲ ਮੁੱਕੀ ਅਤੇ ਸਹਿਜ ਨਾਲ ਆਖਿਓ, ਵੀਰਾ ਜੇਰਾ ਕਰ ਕੁਛ। ਸ੍ਰੀ ਲਹਿਣਾ ਜੀ ਫਿਰ ਛੇਤੀ ਹੀ ਆ ਮਿਲੇ, ਫਿਰ ਗੱਲ ਕੀਤੀ। ਭੂਆ ਜੀ, ਰਾਤੀਂ ਤ੍ਰਬਕ ਤ੍ਰਬਕ ਉੱਠਦਾ ਹਾਂ, ਧੂਹ ਪੈਂਦੀ ਏ ਬਾਣੀ ਵਾਲੇ ਵੱਲ, ਕਿਵੇਂ ਕਰਾਂ? ਠੰਡੇ ਜਿਗਰੇ ਪਰ ਪੱਕੇ ਤਰਵੇ ਵਾਲੀ ਮਾਈ ਤਦ ਬੋਲੀ, ਵੀਰਾ ਤੂੰ ਜਾਣਾ ਏ ਹੁਣ ਨਾ ਦੇਵੀ ਦੇ ਦਰਸ਼ਨ ਨੂੰ। ਤੇਰੇ ਰਾਹ ਦੇ ਲਾਗ ਜਾਂ ਜ਼ਰਾ ਵਿੱਥ 'ਤੇ ਆਉਣਾ ਹੈ ਸਤਿਗੁਰ ਦਾ ਦਰਬਾਰ ਕਰਤਾਰਪੁਰ, ਬਾਣੀਆਂ ਵਾਲੇ ਦਾਤੇ ਦਾ। ਮਿਲ ਪਈ ਤੇ ਮੂੰਹੋਂ ਮੂੰਹ ਗੱਲਾਂ ਕਰ ਲਈ, ਜੇ ਨਿਸ਼ਾ ਖਾਤਰ ਹੋ ਗਈ ਤਾਂ ਸੁਖੀ ਹੋ ਜਾਏਗਾ। ਤੂੰ ਸਿਆਣਦਾ ਏ ਉਹਨਾਂ ਨੂੰ, ਉਹ ਸਿਆਣਦੇ ਨੇ ਤੈਨੂੰ। ਲੈਣਾ ਜੀ ਬੋਲੇ, ਮੈਂ ਤਾਂ ਨਹੀਂ ਕਦੇ ਡਿੱਠੇ, ਉਹ ਬਿਨ ਡਿੱਠੇ ਕਿੰਝ ਜਾਣਦੇ ਨੇ ਮੈਨੂੰ? ਮਾਈ ਬੋਲੀ, ਭੋਲਿਆ ਵੀਰਾ, ਭੁੱਲ ਗਿਆ ਏ ਭਲਿਆਂ ਦੀ ਭਲਿਆਈ। ਉਹ ਸਨ ਦਾਤਾ ਜੀ ਜਿਨ੍ਹਾਂ ਮੇਰੇ ਵੀਰ ਫੇਰੂ ਦੀ ਇੱਜ਼ਤ ਬਚਾਉਣ ਦਾ ਤੈਨੂੰ ਰਾਹ ਦੱਸਿਆ ਅਤੇ ਵਰ ਦਿੱਤਾ ਸੀ। ਚੇਤਾ ਹੀ ਕਿ ਨਾ? ਸ੍ਰੀ ਲਹਿਣਾ ਜੀ ਤ੍ਰਬਕ ਕੇ ਅਤੇ ਬੋਲੇ, ਓਹੋ ਹੈ, ਓਹੋ ਓਹੋ, ਵਾਹ ਵਾਹ ਭੁਲੇਵੇਂ, ਵਾਹ ਵਾਹ ਭੁੱਲਾਂ, ਭੁੱਲ ਭੁਲਈਆਂ, ਉਹ ਹਨ ਇਸ ਗੀਤਾ ਦੇ ਸ੍ਰੀ ਕ੍ਰਿਸ਼ਨ, ਹੈਂ, ਤੁਸਾਂ ਅੱਗੇ ਕਿਉਂ ਨਾ ਦੱਸਿਆ? ਸਿਰ ਫੇਰ ਕੇ, ਸ਼ੂਮ ਭੂਆ, ਸ਼ੂਮ ਭੈਣੀ, ਮਾਈ ਹੱਸੀ ਤੇ ਕਹਿਣ ਲੱਗੀ, ਵੀਰਾ ਗੱਲ ਉਦੋਂ ਕਰੀਦੀ ਹੈ ਜਦੋਂ ਕੰਨਾਂ ਨੂੰ ਚੀਰ ਕੇ ਲੰਘ ਜਾਵੇ ਸਿਰ ਵਿੱਚ, ਸਿਰ ਵਿੱਚੋਂ ਬਹਿ ਜਾਵੇ ਮਨ ਵਿੱਚ ਅਤੇ ਮਨ ਨੂੰ ਬਣਾ ਲਵੇ ਆਪਣਾ ਘਰ। ਐਵੇਂ ਕੰਨਾਂ ਵਿੱਚ ਪਿਚਕਾਰੀ ਨਾਲ ਕੰਨ ਵਿੱਚ ਕਸੋੜਿਆ ਪਾਣੀ ਕਿਸ ਕੰਮ? ਪਿੱਛੇ ਪਰਤ ਆਇਆ, ਜੇ ਆ ਗਿਆ ਤੇ ਆਈ। ਸ੍ਰੀ ਲਹਿਣਾ ਜੀ ਬੋਲੇ, ਮੈਂ ਤਾਂ ਭਤੀਜਾ ਸਾਂ, ਭਰਾ ਸਾਂ, ਮੈਨੂੰ ਤਾਂ ਅੰਦਰ ਘੋਲ ਕੇ ਪਾਣੀ ਸੀ, ਕੋੜੀ ਵੀ ਹੁੰਦੀ ਹੈ ਤਾਂ ਵੀ। ਵਿਰਾਈ ਬੋਲੀ, ਤੂੰ ਵੀਰਾ ਹੀਰਾ ਏ, ਖਬਰੇ ਤੇਰੇ ਭਾਗ ਕਿੰਨੇ ਯਾਵਰ ਨੇ, ਜੋ ਹੁੰਦਾ ਏ ਭਲੇ ਨੂੰ ਭਲਾ ਸੋਚ ਹਾਂ, ਜ਼ਾਹਰੀ ਕਰਾਮਾਤ ਦੇਖ ਕੇ ਦਰਸ਼ਨ ਕਰਕੇ ਤੈਨੂੰ ਖਿੱਚ ਨਾ ਪਈ ਅਤੇ ਹੁਣ ਬਾਣੀ ਸੁਣ ਕੇ ਤੂੰ ਪਈਓ, ਅਚਲਵੀਂ ਜੋ ਕਲੇਜਾ ਪਈ ਚੀਰ ਦਿਓ। ਇਹ ਵੀਰਾ ਕੋਈ ਅਗੰਮੀ ਖੇਡ ਹੈ ਕਿ ਨਾ, ਕੌਣ ਜਾਣੇ ਮਰਮ ਸਾਈਂ ਦੇ। ਦੇਖ ਹੁਣ ਇੱਕ ਗੱਲ ਆਖਦੀ ਉਹ ਡਾਢੇ ਪਿਆਰ ਦੀ, ਉਹ ਸੁਣ ਤੇ ਸਮਝ ਲਈ ਮਨ ਲਾ ਕੇ। ਸੁਣ ਵੀਰਾ, ਹਰ ਮਨੁੱਖ ਦੇ ਅੰਦਰ ਰੱਬ ਏ, ਪਰ ਦੀਦਾਏ ਕਿਸ ਨੂੰ। ਅੰਦਰ ਦੇ ਰੋਲ ਕਚੋਲਾ ਸੋਚਾਂ ਦਾ, ਫਿਕਰਾਂ ਦਾ, ਲੋੜਾਂ ਦਾ, ਵੇਲੇ ਸੰਕਲਪਾਂ ਦਾ, ਉਸ ਵਿੱਚ ਨਾ ਕੋਈ ਦੀਦਾ ਏ ਨਾ ਸੁਣੀਦਾ ਏ, ਅਤੇ ਹੁੰਦਾ ਹੀ ਏ ਐਦਾਂ ਕਿ ਕਦੇ ਕਦੇ ਅੰਦਰੋਂ ਬਾਰੀਕ ਜਿਹੀ ਸਹਿਨਤ ਮਿਲਦੀ ਏ, ਕੋਈ ਨੀਵੀਂ ਜਿਹੀ ਸਦ ਮਨੋਂ ਸੁਣੀਦੀ ਏ। ਉਹ ਹੁੰਦੀ ਹੈ ਨੇਕੀ ਦੀ ਸਦ, ਉਸ ਨੇਕੀ ਦੇ ਮਾਲਕ ਦੀ ਆਪਣੀ ਆਵਾਜ਼। ਪਰ ਜਦੋਂ ਇਹ ਨੇਕੀ ਦਾ ਭਾਰ ਉੱਠਦਾ ਏ ਅੰਦਰ, ਤਦੋਂ ਸਾਡੇ ਮਨ ਵਿੱਚ ਜੋ ਰੋਲ ਕਚੋਲੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਉਹ ਬਾਰੀਕ ਆਵਾਜ਼ ਸੁਣੀਦੀ ਹੋਈ ਬੇਪਰਵਾਹੀ ਵਿੱਚ ਅਣਸੁਣੀ ਹੋ ਜਾਂਦੀ ਹੈ। ਹੁਣ ਜੋ ਤੈਨੂੰ ਧੂ ਪਈ ਹੈ, ਇੱਕ ਐਵੇਂ ਕਿਵੇਂ ਨਾ ਜਾਣੀ, ਇਹ ਹੋਈ ਅਗੰਮੀ ਸਦ ਅੰਦਰੋਂ, ਰੱਬ ਨੇ ਦਿੱਤਾ ਹੀ ਹਲੂਣਾ। ਇਸ ਨੂੰ ਅਕਲਾਂ ਫਿਕਰਾਂ ਨਾਲ ਅਣਸੁਣੀ ਨਾ ਕਰੀ, ਗਉ ਕਰਕੇ ਸਮਝੀ। ਤੈਨੂੰ ਪਤਾ ਲੱਗੇਗਾ ਆਪ ਹੀ ਕਿ ਇਹ ਮਨ ਦੀ ਆਵਾਜ਼ ਨਹੀਂ, ਵਿਚਾਰਾਂ ਦਾ ਸਿੱਟਾ ਨਹੀਂ, ਸੁਣੀਆਂ ਸੁਣਾਈਆਂ ਦੀ ਪਰਤ ਗੂੰਜ ਨਹੀਂ, ਇਹ ਕੋਈ ਅਗੰਮੀ ਸਹਿਨਤੂ, ਇਹ ਅੰਦਰੋਂ ਦਿੱਤਾ ਰੱਬ ਦਾ ਹਲੂਣਾ ਹੀ। ਕੋਈ ਆਇਆ ਹੀ ਨਛੱਤਰ ਸੋਹਣਾ ਭਾਗਾਂ ਵੱਲ। ਸ੍ਰੀ ਲਹਿਣਾ ਜੀ ਨੇ ਛਾਤੀ 'ਤੇ ਹੱਥ ਧਰ ਲਿਆ, ਨੈਣ ਮੀਟ ਲਏ, ਦੋ ਚਾਰ ਟੇਪੇ ਬੰਦ ਨੈਣਾਂ ਵਿੱਚੋਂ ਤਿਲਕ ਕੇ ਗਲਾਂ ਤੋਂ ਹੇਠਾਂ ਨੂੰ ਵਗ ਤੁਰੇ। ਮਾਈ ਨੇ ਦੇਖੇ, ਸਮਝੀ ਕਿ ਭਾਗੇ ਕਾ ਉਦੈ ਹੋ ਆਇਆ ਏ। ਲਹਿਣਾ ਜੀ ਨੇ ਕੁਝ ਚਿਰ ਚੁੱਪ ਰਹਿ ਕੇ ਨੈਣ ਖੋਲ੍ਹੇ, ਬੋਲੇ, ਅਸੀਸ ਦੇ ਜੋ ਇਹ ਸਦ, ਸਾਈਂ ਦੀ ਸਦ ਮੈਂ ਹੁਣ ਸੁਣਦਾ ਹੀ ਰਾਂ, ਇਸ ਵਿੱਚ ਅਟਕਾਰਾ ਨਾ ਪਵੇ। ਮਾਈ ਬੋਲੀ, ਗੁਰੂ ਨਾਨਕ ਵੀਰਾ ਤੇਰਾ ਸਹਾਈ ਹੋਵੇ। ਵਾਰਤਾਲਾਪ ਕਰਕੇ ਠੰਡੇ ਠਾਰ ਹੋਏ ਵਿੱਚ ਠੰਡ ਪਰ ਠੰਡ ਵਧਾਉਣ ਵਾਲੇ ਕਈ ਸਾਹ ਲੈਂਦੇ ਸ੍ਰੀ ਲਹਿਣਾ ਜੀ ਸੰਗਰ ਆ ਗਏ। ਦੇਵੀ ਦਾ ਸੰਗ ਤਿਆਰ ਹੋ ਰਿਹਾ ਸੀ, ਸੋ ਦੋ ਚਾਰ ਦਿਨਾਂ ਮਗਰੋਂ ਸ੍ਰੀ ਲਹਿਣਾ ਜੀ ਸੰਗ ਦੀ ਅਗਵਾਨੀ ਵਿੱਚ ਤੁਰ ਪਏ। ਪਰ ਦਿਲ ਹੁਣ ਕਿਸੇ ਹੋਰ ਦਰਵਾਨੀ ਵਿੱਚ ਲੱਗ ਪਿਆ ਏ। ਤੂੰ ਜੋ ਪਈ ਸੀ ਅੰਦਰ ਬਹਿ ਗਈ ਹੋਈ ਏ। ਸਾਰੇ ਕੰਮ ਕਰਦਿਆਂ ਅੰਦਰ ਦਾ ਰੁੱਖ ਉਧਰੇ ਪੈਂਦਾ ਏ। ਮਾਈ ਦੀ ਸੁਮਤ ਗੂੰਜਦੀ ਏ, ਵੀਰਾ ਇਹ ਕੋਈ ਅਗੰਮੀ ਸਹਿਨਤੂ, ਇਹ ਅੰਦਰੋਂ ਰੱਬ ਦਾ ਦਿੱਤਾ ਅਲੂਣਾ ਹੀ। ਇਸ ਤਰ੍ਹਾਂ ਦੇ ਹਾਲ ਵਿੱਚ ਸ੍ਰੀ ਲਹਿਣਾ ਜੀ ਸਫ਼ਰ ਕਰ ਰਹੇ ਹਨ। ਗੁਰੂ ਕੇ ਪਿਆਰਿਓ, ਇਹ ਪਹਿਲੋਂ ਉੱਤਰ ਦੇ ਰੁੱਖ ਨੂੰ ਤੁਰੇ, ਫਿਰ ਜ਼ਰਾ ਪੱਛੋਂ ਹੋ ਕੇ ਕਰਤਾਰਪੁਰ ਪੁੱਜੇ। ਪੰਧ ਹੈ ਸੀ ਕੋਈ 40-45 ਕੋਹ ਦਾ। ਕਰਤਾਰਪੁਰ ਪਹੁੰਚ ਕੇ ਗੁਰੂ ਕੇ ਦਰਬਾਰ ਤੋਂ ਕੁਛ ਦੂਰ ਡੇਰਾ ਲਾ ਦਿੱਤੀ ਉਹਨੇ। ਵਸੋਂ ਤੋਂ ਪਰੇਡੇ ਬਾਹਰ ਵਾਰ, ਰਾਤ ਭੇਟਾ ਗਾਵੀਆਂ, ਖਾਧੇ ਪੀਤੇ ਅਤੇ ਸੌਂ ਗਏ। ਅਗਲੇ ਦਿਨ ਸ੍ਰੀ ਲਹਿਣਾ ਜੀ ਸਾਥੀਆਂ ਤੋਂ ਛੁੱਟੀ ਲੈ ਕੇ ਘੋੜੀ 'ਤੇ ਚੜ੍ਹ ਕੇ ਗੁਰੂ ਕੇ ਦਰਸ਼ਨ ਨੂੰ ਗਏ। ਕੁਛ ਦੂਰ ਗਏ ਤਾਂ ਗੁਰੂ ਜੀ ਲਹਿਣਾ ਜੀ ਨੂੰ ਰਾਹ ਵਿੱਚ ਖੜ੍ਹੇ ਦਿਸ ਪਏ, ਪਰ ਲਹਿਣਾ ਜੀ ਨੇ ਸਮਝਾਤੇ ਨਾ। ਪਹਿਲੇ ਅੱਖ ਪਲਕਾਰੇ ਦਰਸ਼ਨਾਂ ਨੂੰ ਮੁੱਦਤਾਂ ਬੀਤ ਚੁੱਕੀਆਂ ਸਨ, ਸੋ ਨਾ ਪਛਾਣ ਕੇ ਉਹਨਾਂ ਨੂੰ ਹੀ ਪੁੱਛਣ ਲੱਗੇ ਕਿ ਮੈਂ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਹਨ, ਕਿਰਪਾ ਕਰਕੇ ਮੈਨੂੰ ਪਤਾ ਦਿਓ। ਤਾਂ ਗੁਰੂ ਜੀ ਮੁਸਕਰਾਏ ਅਤੇ ਆਖਣ ਲੱਗੇ, ਆ ਪੁਰਖਾ ਮੇਰੇ ਮਗਰ ਮਗਰ ਘੋੜੀ ਨੂੰ ਲਈ ਆ। ਆਪਣੇ ਧਰਮਸਾਲ ਦੇ ਲਾਗੇ ਜਾ ਕੇ ਗੁਰੂ ਜੀ ਆਖਣ ਲੱਗੇ, ਪੁਰਖਾ ਘੋੜੀ ਉਸ ਕਿਲੇ ਨਾਲ ਬੰਨ੍ਹ ਦੇ ਅਤੇ ਇਸ ਅੰਦਰ ਲੰਘ ਜਾ, ਇਹ ਹੈ ਧਰਮਸਾਲ। ਸ੍ਰੀ ਲਹਿਣਾ ਜੀ ਤਾਂ ਘੋੜੀ ਤੋਂ ਉਤਰ ਕੇ ਉਸਨੂੰ ਪਰੇ ਕਿਲੇ ਵੱਲ ਬੰਨ੍ਹਣ ਨੂੰ ਲੈ ਗਏ ਅਤੇ ਗੁਰੂ ਜੀ ਧਰਮਸਾਲ ਦੇ ਅੰਦਰ ਜਾ ਕੇ ਬਿਰਾਜ ਗਏ। ਜਾਂ ਲੈਣਾ ਜੀ ਅੰਦਰ ਗਏ ਤਾਂ ਕਾਲੀ ਨਾਲ ਮੱਥਾ ਟੇਕਿਆ, ਹੰਝੂ ਪਰ ਆਏ, ਚਰਨ ਚਰਨ ਹੋਈ। ਜਾਂ ਸਿਰ ਚਾਹਿਆ ਅਤੇ ਚਿਹਰੇ ਵੱਲ ਨੈਣ ਭਰ ਤੱਕਿਆ ਤਾਂ ਡਿੱਠੋ ਨੇ ਕਿ ਗੱਦੀ 'ਤੇ ਤਾਂ ਉਹ ਬੈਠਾ ਹੈ ਜੋ ਮੇਰੇ ਅੱਗੇ ਅੱਗੇ ਰਾਹ ਦੱਸਦਾ ਪੈਦਲ ਤੁਰੀ ਆਇਆ ਅਤੇ ਮੈਂ ਘੋੜੀ ਉੱਤੇ ਚੜ੍ਹਿਆ ਮਗਰ ਮਗਰ ਆਇਆ ਹਾਂ। ਸਖ਼ਤ ਸ਼ਰਮ ਆਈ, ਮਨਾ ਅੱਗੇ ਕੇਰਾਂ ਦਰਸ਼ਨ ਪਾਏ, ਵਰ ਲਏ, ਸੁੱਖ ਪਾਏ, ਸੂਰਤ ਤੱਕ ਯਾਦ ਨਾ ਰੱਖੀ, ਹਾਏ ਭੁਲੇਵਾਂ ਕੀਤਾ ਨਾ ਜਾਤਾ। ਮੁੜ ਆਇਆ ਅਤੇ ਸ਼ੁਕਰੀਆ ਤੱਕ ਨਾ ਕੀਤਾ, ਅੱਜ ਆਇਆ ਤਾਂ ਹੋਰ ਬੇਅਦਬੀ ਕੀਤੀ। ਮੁੜਕਾ ਮੁੜਕਾ ਹੁੰਦਿਆਂ ਕਲੇਜਾ ਕੰਬ ਗਿਆ, ਅੱਖਾਂ ਅੱਗੇ ਚੱਕਰ ਦੇ ਪਾਉਂਦਿਆਂ ਫਿਰ ਮੱਥਾ ਟੇਕਿਆ, ਪਰ ਉਹ ਟੇਕਿਆ ਮੱਥਾ ਟੇਕੀ ਗਿਆ, ਧਰਤੀ ਤੋਂ ਨਾ ਉੱਠਿਆ ਅਤੇ ਧਰਤੀ ਨੈਣ ਨੀਰ ਨਾਲ ਭਿੱਜ ਗਈ। ਦਾਤਾ ਗੁਰੂ ਦਿਲ ਦੀ ਜਾਣ ਗਏ ਕਿ ਅਵਸਥਾ ਕੀਕੂ ਦੀ ਦਰਵੀ ਹੋਈ ਹੋ ਗਈ ਏ, ਜੋ ਆਪੇ ਤੋਂ ਵੀ ਬਾਹਰ ਹੋ ਰਹੀ ਏ। ਉਰੇ ਹੋਏ, ਸਿਰ 'ਤੇ ਹੱਥ ਫੇਰਿਆ, ਦਿਲਾਸਾ ਦਿੱਤਾ, ਆਖਿਆ, ਵਾਹ ਵਾਹ ਪੁਰਖਾ, ਸਾਵਧਾਨ ਹੋ, ਕਰਤਾਰ ਭਲੀ ਕਰੇਗਾ, ਭੁੱਲ ਕੋਈ ਨਹੀਂ, ਭਲਾ ਹੀ ਭਲਾ ਹੈ। ਪਿਆਰ ਦੇ ਵਾਕ, ਕੂਲੇ ਕੂਲੇ ਵਾਕ ਆਖਦਿਆਂ ਗੁਰੂ ਬਾਬੇ ਨੇ ਸ੍ਰੀ ਲਹਿਣਾ ਜੀ ਦਾ ਸਿਰ ਚਾਇਆ, ਕੋਲ ਬਿਠਾ ਲਿਆ, ਬੜੇ ਦਰਦ ਨਾਲ ਪੁੱਛਿਆ, ਰਾਜ਼ੀ ਹੈ ਪੁਰਖਾ, ਕਿੱਥੋਂ ਆਇਆ ਹੈ, ਨਾਮ ਕੀ ਹੈ? ਲਹਿਣਾ ਜੀ ਗਦ ਗਦ ਕਣ ਸਨ, ਬੋਲਣਾ ਕਠਿਨ ਸੀ, ਪਰ ਉੱਤਰ ਨਾ ਦੇਣਾ ਹੋਰ ਬੇਅਦਬੀ, ਸਮਝ ਕੇ ਬੋਲੇ, ਆਪ ਦੀ ਮਿਹਰ ਦਾ ਸਦਕਾ ਸੁਖੀ ਹਾਂ, ਖਡੂਰ ਸੰਗਰ ਤੋਂ ਆਇਆ ਹਾਂ, ਅਤੇ ਨਾਮ ਹੈ ਲਹਿਣਾ। ਆਪ ਹੱਸੇ ਤੇ ਹੱਥ 'ਤੇ ਹੱਥ ਮਾਰ ਕੇ ਬੋਲੇ, ਵਾਹ ਵਾਹ ਪੁਰਖਾ, ਵਾਹ ਵਾਹ ਤੇਰਾ ਨਾਮ ਲੈਣਾ, ਆ ਬਈ ਤੂੰ ਲੈਣਾ ਅਤੇ ਅਸਾਂ ਤੇਰਾ ਦੇਣਾ। ਇਹ ਸੁਣ ਕੇ ਲਹਿਣਾ ਜੀ ਦੇ ਸਾਰੇ ਬਦਨ ਵਿੱਚ ਇੱਕ ਤਿੱਖੀ ਚਰਨ ਚਰਨ ਹੋਈ, ਕੁਛ ਬੋਲ ਨਾ ਸਕੇ, ਕੋਈ ਖਿੱਚ ਪਈ ਐਸੀ ਕਿ ਮਾਨੋ ਪਿਛਲਾ ਸਭ ਕੁਛ ਭੁੱਲ ਗਿਆ। ਜਾਪੇ ਕਿ ਇਹ ਥਾਂ ਆਪਣਾ ਹੈ, ਸਦਾ ਤੋਂ ਇੱਥੇ ਸਾਂ, ਇਹ ਸਾਰਾ ਕੁਝ ਜੋ ਦਿਸਦਾ ਹੈ ਅਸਲੀ ਆਪਣਤ ਨਾਲ ਆਪਣਾ ਹੈ। ਫਿਰ ਦੇਖਦੇ ਹਨ ਅੰਦਰ ਇੱਕ ਸ਼ਬਦ ਹੋ ਰਿਹਾ ਹੈ, ਮਨ ਉਸਨੂੰ ਲਿਪਟਦਾ ਜਾਂਦਾ ਹੈ, ਨੈਣ ਝੁਕਦੇ ਜਾਂਦੇ ਹਨ, ਖੋਲਦਾ ਹੈ ਦਰਸ਼ਨਾਂ ਲਈ, ਪਰ ਮਸਾਂ ਮਸਾਂ ਖੁੱਲਦੇ ਹਨ, ਦਰਸ਼ਨ ਦੇਖਦੇ ਹਨ ਤਾਂ ਹੋਰ ਖਿੱਚ ਪੈਂਦੀ ਹੈ ਅਤੇ ਫਿਰ ਬੰਦ ਹੋ ਜਾਂਦੇ ਹਨ। ਕਦੇ ਨਹੀਂ ਸੀ ਡਿੱਠੀ ਇਹ ਦਿਲ ਦੀ ਠੰਡ ਅਤੇ ਰਸਮਈ ਹਾਲਤ, ਕਦੇ ਨਹੀਂ ਸੀ ਭਾਸਿਆ ਕਿ ਆ ਹੈ ਜਿਸ ਨੂੰ ਟੋਲਦੀ ਹੈ ਮਨ ਦੀ ਬਿਰਤੀ, ਪਰ ਨਹੀਂ ਸੀ ਲੱਭ ਸਕਦੀ। ਸਰੂਰ ਸਰੂਰ ਚੜ੍ਹਦਾ ਹੈ ਸਿਰ ਨੂੰ ਅਤੇ ਅੰਦਰ ਟਿਕਾਓ ਅਤੇ ਰਸ ਵਿੱਚ ਲਈ ਜਾਂਦਾ ਹੈ, ਪਰ ਬੇਮਲੂਮਾ ਹੈ ਸਭੋ ਕੁਛ। ਗੁਰੂ ਜੀ ਸਿਰ 'ਤੇ ਕਿਸੇ ਵੇਲੇ ਹੱਥ ਫੇਰਦੇ ਹਨ, ਕਦੇ ਕੋਈ ਪਿਆਰ ਦਾ ਵਾਕ ਆਖਦੇ ਹਨ, ਇਸ ਰੰਗ ਵਿੱਚ ਸਮਾਂ ਲੰਘ ਗਿਆ ਕਿੰਨਾ ਹੀ। ਫਿਰ ਗੁਰੂ ਜੀ ਉੱਠੇ, ਕਿਤੇ ਬਾਹਰ ਚਲੇ ਗਏ, ਪਰ ਸ੍ਰੀ ਲਹਿਣਾ ਜੀ ਉੱਥੋਂ ਜਾਣਾ ਭੁੱਲ ਹੀ ਗਏ ਮਾਨੋ। ਛੇਕੜ ਦੋ ਸਰੀਰ ਸੰਗ ਵਿੱਚੋਂ ਆਏ, ਉਹਨਾਂ ਟੁੰਮ ਜਗਾਇਆ, ਆਖਣ ਲੱਗੇ, ਭਗਤ ਜੀ ਇਤਨੀ ਦੇਰ ਹੈ ਸੰਗ ਨੂੰ ਭੁੱਲ ਹੀ ਗਏ? ਦਰਸ਼ਨ ਘੜੀ ਪਲ ਹੋ ਲਏ, ਹੁਣ ਚਲੋ ਸਾਰਾ ਸੰਗ ਉਡੀਕ ਰਿਹਾ ਏ। ਸ੍ਰੀ ਲਹਿਣਾ ਜੀ ਨੇ ਲੰਮਾ ਠੰਡਾ ਸਾਹ ਲਿਆ ਅਤੇ ਬੋਲੇ, ਭਗਤੋ ਤੁਸੀਂ ਜਾਓ, ਮੈਂ ਹੁਣ ਜਾਣ ਆਉਣ ਜੋਗਾ ਨਹੀਂ ਰਿਹਾ। ਜਿਸ ਲਈ ਮੈਂ ਦੈਵੀ ਦੇ ਦੁਆਰ ਜਾਂਦਾ ਸਾਂ, ਉਹ ਦਾਤ ਮੈਨੂੰ ਇੱਥੋਂ ਲੱਭ ਪਈ ਏ। ਤੁਸਾਂ ਨੂੰ ਲੱਭੇ ਤਾਂ ਲੈ ਲਓ, ਨਹੀਂ ਤਾਂ ਮੇਰੀ ਉਡੀਕ ਨਾ ਕਰੋ ਅਤੇ ਆਪਣੇ ਰਾਹ ਜਾਓ। ਤੁਸਾਂ ਨੂੰ ਮੰਦਾ ਲੱਗੇਗਾ ਮੇਰਾ ਨਾ ਜਾਣਾ, ਪਰ ਮੇਰੇ ਵਸ ਦੀ ਗੱਲ ਨਹੀਂ ਰਹੀ, ਮੇਰੀ ਬੇਵਸੀ ਵੇਖ ਕੇ ਵਸ ਨਾ ਲਾਓ ਮੈਨੂੰ ਲੈ ਟੁਰਨ ਦਾ, ਖਿਮਾ ਕਰ ਦਿਓ। ਮੁੜਦੇ ਹੋਏ ਦਰਸ਼ਨ ਕਰੀ ਜਾਣੇ, ਜੇ ਤੁਹਾਡੇ ਭਾਗਾਂ ਵਿੱਚ ਹੋਵੇ ਤਾਂ ਕੁਛ ਤੁਸਾਂ ਨੂੰ ਵੀ ਮਿਲ ਪਵੇ ਨੇ। ਉਹਨਾਂ ਨੇ ਮਿਹਨਤ ਤਰਲਾ ਕੀਤਾ ਤਾਂ ਆਪ ਬੋਲੇ, ਪੈਰ ਨਹੀਂ ਚੱਲਦੇ, ਦਿਲ ਨਹੀਂ ਉੱਠਦਾ, ਮੈਂ ਬੇਵੱਸ ਹਾਂ, ਮੈਨੂੰ ਖਿਮਾ ਕਰ ਦਿਓ, ਮੈਨੂੰ ਬਖਸ਼ ਦਿਓ। ਗੱਲ ਕੀ ਜਦ ਉਹਨਾਂ ਨੇ ਡਿੱਠਾ ਕਿ ਕੋਈ ਪੇਸ਼ ਸ੍ਰੀ ਲਹਿਣਾ ਜੀ ਨਾਲ ਨਹੀਂ ਜਾਂਦੀ ਤਾਂ ਨਿਰਾਸ਼ ਹੋ ਕੇ ਟੁਰ ਗਏ। ਨਦੀ ਸਮੁੰਦਰ ਪਹੁੰਚੀ ਵਾਂਗੂ ਆਪ ਤਾਂ ਰਹਿ ਗਏ ਕਰਤਾਰਪੁਰੇ ਹੀ, ਸੰਗ ਗਿਆ ਦੇਵੀ ਨੂੰ, ਪਰ ਖਬਰਾਂ ਨੂੰ ਖੰਭ ਲੱਗੇ ਹੁੰਦੇ ਹਨ, ਉੱਡ ਗਈ ਖਬਰ ਸੰਗਰ ਨੂੰ ਕਿ ਲਹਿਣਾ ਸੰਗ ਦਾ ਆਗੂ ਕਰਤਾਰਪੁਰੇ ਨਾਨਕ ਤੱਪੇ ਪਾਸ ਰਹਿ ਪਿਆ ਏ। ਸੰਗ ਨੂੰ ਜਵਾਬ ਦੇ ਦਿੱਤਾ ਸੂ ਅਤੇ ਆਪ ਸਾਧ ਹੋ ਕੇ ਬਹਿ ਗਿਆ ਏ ਤੱਪੇ ਦੇ ਦੁਆਰੇ, ਧੂਣੀ ਰਮਾ ਕੇ ਘਰੋਂ ਗਿਆ, ਹੁਣ ਘਰ ਕਾਟ ਤੋਂ ਗਿਆ ਗੁਜ਼ਰਿਆ ਹੋ ਗਿਆ ਏ। ਇਹੋ ਜਿਹੀਆਂ ਖੰਭ ਤੋਂ ਡਾਰਾਂ ਬਣੀਆਂ ਖਬਰਾਂ ਜਦ ਆ ਪਹੁੰਚੀਆਂ ਸੰਗਰ ਅਤੇ ਖਡੂਰ, ਤਾਂ ਸ੍ਰੀ ਲਹਿਣਾ ਜੀ ਦੇ ਆਪਣੇ ਘਰ ਅਤੇ ਸਹੁਰੇ ਘਰ ਦਾ ਸੋਗ ਪੈ ਗਿਆ। ਖਿੜੇ ਚਮਨਾ 'ਤੇ ਖਬਰ ਕਿ ਤੱਪੇ ਦੇ ਦੁਆਰੇ ਹੀ ਰਹਿ ਪਏ ਹਨ ਸਾਧ ਬਣ ਕੇ, ਸ੍ਰੀ ਲਹਿਣਾ ਜੀ ਬਰਫਾਂ ਵਾਂਗ ਪਈ। ਪਹਿਲੇ ਦਿਨ ਦੇ ਗਮ ਫਿਕਰ ਦੀ ਹਨੇਰੀ ਮਗਰੋਂ ਅਗਲੇ ਦਿਨ ਮਾਈ ਖੀਵੀ, ਜੋ ਬੜੀ ਨੇਕ ਸਮਝ ਵਾਲੀ ਅਤੇ ਅਤ ਦੀ ਅਤ ਪ੍ਰੇਮਣ ਸੀ, ਜੇਰਾ ਧਾਰ ਕੇ ਮਾਈ ਵਿਰਾਈ ਦੇ ਘਰ ਗਈ ਅਤੇ ਆਪਣੀ ਬਿਰਥਾ ਜਾ ਸੁਣਾਈ। ਫਿਰ ਬੋਲੀ, ਬੇਬੇ ਹੁਣ ਤੂੰ ਉਹ ਦੱਸ ਕਿਵੇਂ ਕਰਾਂ, ਵਪਾਰ ਨੂੰ ਕੌਣ ਸੰਭਾਲੇ, ਬੱਚਿਆਂ ਨੂੰ ਕੌਣ ਪਾਲੇ, ਪੜ੍ਹਾਵੇ ਅਤੇ ਸਿਖਾਵੇ, ਅਤੇ ਮੇਰਾ ਵੇਲ ਵਾਂਗੂ ਕੰਬਦਾ ਜੀਆ ਕਿਸ ਆਸਰੇ ਖੜੋਵੇ? ਤੂੰ ਹੋ ਦਾਨੀ ਹੈ, ਤੂੰ ਹੋ ਸਾਡੇ ਟੱਬਰ ਨਾਲ ਪਿਆਰ ਕਰਨ ਵਾਲੀ ਹੈ, ਲੋਕ ਦੱਸਦੇ ਹਨ ਕਿ ਤੂੰ ਹੋ ਉਹਨਾਂ ਸੰਤਾਂ ਦੀ ਕਦਰ ਪਾਉਣ ਵਾਲੀ ਹੈ, ਆਪਣੇ ਵੀਰ ਦਾਤੇ ਉਸਦੇ ਟੱਬਰ ਦਾ ਫਿਕਰ ਖਸਮਾਨਾ ਵੀ ਸਾਰਾ ਤੈਨੂੰ ਹੈ, ਮੇਰੀ ਦੌੜ ਵੀ ਤੇਰੇ ਤਾਈ। ਵਿਰਾਈ ਸੁਣ ਬੀਬਿਆ, ਜੋ ਕੁਛ ਤੂੰ ਆਖਿਆ ਹੈ ਦੁਨੀਆ ਦੇ ਲੇਖ ਸੱਚ, ਪਰ ਇਹ ਸੱਚਮੁੱਚ ਸੱਚ ਨਹੀਂ ਹੋ। ਸੱਚ ਹੁੰਦਾ ਹੈ ਕਦੇ ਫਿੱਕਾ ਕਦੇ ਕੁੜਾਂਗਾ, ਤਦੇ ਕੋੜਾ ਅਤੇ ਕੋੜਾ ਘੁੱਟ ਕਰਕੇ ਪੈਂਦਾ ਹੈ ਪੀਣਾ, ਪਰ ਕੱਟਦਾ ਹੈ ਕੋੜੇ ਰੋਗਾਂ ਨੂੰ। ਪਿਆਰ ਦਿਲਾਸੇ ਦੀਆਂ ਗੱਲਾਂ ਸੁਖਾਉਂਦੀਆਂ ਨਹੀਂ ਸਦਾ, ਪਰ ਕਦੇ ਰਤਾ ਦੁਖਾਵੀਂ ਅਤੇ ਅਸਹਿਮਤੀ ਗੱਲ ਜਗ੍ਹਾ ਦਿੰਦੀ ਹੈ ਸੁੱਤੀ ਆਤਮਾ ਨੂੰ। ਹੋਸ਼ ਲਿਆ ਦਿੰਦੀ ਹੈ ਬੇਸੁਰਤ ਪਏ ਨਸੀਬਾਂ ਨੂੰ ਅਤੇ ਅੰਦਰਲੇ ਨੂੰ ਰੰਗ ਲਾ ਦਿੰਦੀ ਹੈ। ਯਾ ਕਰ ਪੱਕਾ ਅਤੇ ਸੁਣ ਸੱਚੀਆਂ, ਦੇਖ ਮੇਰਾ ਪੇਕਾ ਘਰ ਕਿੱਥੇ ਵੇ, ਕਿੱਥੇ ਪਿੰਡ ਗਰਾਂ ਕੋਟ ਅਤੇ ਬਾਗ ਬਗੀਚੇ, ਕਿੱਥੇ ਹੰਸ਼ੀਆਂ ਵਰਗੇ ਮੇਰੇ ਵੀਰ ਅਤੇ ਸਰਦੂਲੀਆ ਬਾਪੂ। ਮਾਖਿਓ ਤੋਂ ਮਿੱਠੀ ਮਾਂ ਅਤੇ ਸੋਹਣੀਆਂ ਭਾਬੀਆਂ ਅੱਖ ਪਲਕਾਰੇ ਵਿੱਚ ਸਭ ਸਫਨ ਸਫਾ ਹੋ ਗਈਆਂ। ਮੇਰੇ ਵੱਲ ਕੀ ਪਾਤਸ਼ਾਹਾਂ ਵੱਲ ਤੱਕ, ਕਿੱਥੇ ਹੈ ਬਹਿਲੋਲ ਸਿਕੰਦਰ ਲੋਧੀ, ਕਿੱਥੇ ਹੈ ਜਣੇ ਖਣੇ ਨਾਲ ਲੜ ਲੜ ਪੈਣ ਵਾਲਾ ਇਬਰਾਹੀਮ ਪਾਤਸ਼ਾਹ। ਵਲੇਟੀ ਗਈ ਉਹ ਪਠਾਣਾਂ ਦੀ ਸਫਾ ਅਤੇ ਵਿੱਚ ਗਈ ਉਹ ਮੁਗਲਾਂ ਦੀ, ਇਹ ਪਤਾ ਨਹੀਂ ਹੂੰ ਕਿ ਇਹ ਕਿੰਨੀ ਕੁ ਲੰਮੀ ਹੈ। ਸਾਈ ਜਾਣੇ ਦੁਨੀਆ ਤੁਰੀ ਜਾਂਦੀ ਹੈ ਹਰ ਛਿਨ, ਇਸ ਵਿੱਚ ਲੱਭਣਾ ਹੈ ਕੋਈ ਠਾਰ ਟਿਕਾਣਾ। ਉਹ ਆਈ ਨੇਕੀ, ਨੇਕੀ ਕਰਨੀ ਆਲੇ ਦੁਆਲੇ ਜਿਵੇਂ ਚੰਦਨ ਕਰਦਾ ਹੈ ਖੁਸ਼ਬੋ ਦੀ ਨੇਕੀ ਦਾ ਦਾਨ। ਪਰ ਨਿਰਾ ਨੇਕੀ ਦਾ ਦਾਨ ਨੇਕੀ ਕੂਕ ਕੂਕ ਕੇ ਕਰਨਾ ਕੋਈ ਨੇਕੀ ਨਹੀਂ ਹੋ। ਚੰਦਨ ਵਾਂਗੂ ਮੁਸ਼ਕਣਾ ਅੰਦਰੋਂ ਅਤੇ ਬਾਹਰ ਆਪੇ ਪਈ ਮੁਸ਼ਕ ਮੱਚੇ, ਆਪੇ ਪਈ ਦਾਨ ਦੇਵੇ ਉਹ ਨੇਕੀ ਹੋ। ਦਿਲ ਦੇ ਧੁਰ ਅੰਦਰ ਹੇਠਾਂ ਹੇਠਾਂ ਕਿਤੇ ਛੱਪੀ ਬੈਠੀ ਉਹ ਜਾਗ ਪਈ ਹੋ। ਨੇਕੀ ਤੇਰੇ ਮਾਲਕ ਦੇ ਅੰਦਰ ਲੁਕੀ ਬੈਠੀ, ਅਮਰ ਨੇਕੀ ਤੇਰੇ ਮਾਲਕ ਦੇ ਅੰਦਰ ਆ ਰਹੀ ਹੈ ਉੱਪਰ ਉੱਪਰ, ਅਤੇ ਹੁਣ ਜਿੱਥੇ ਪੋਤਾ ਹੈ ਉਹ ਥਾਂ ਹੈ ਭਾਗ ਲਾਉਣ ਵਾਲੀ। ਸੱਤੇ ਨੂੰ ਬਿੰਦੀ ਲਾ ਕੇ ਸੱਤਰ ਅਤੇ ਸੱਤਰ ਨੂੰ ਬਿੰਦੀ ਲਾ ਕੇ 700 ਕਰ ਦੇਣ ਵਾਲੀ। ਦੁਨੀਆ ਨੂੰ ਵਪਾਰੀ ਲੱਗਦਾ ਅਤੇ ਪੈਸਾ ਕਮਾਉਂਦਾ, ਤੈਨੂੰ ਲੱਗਦਾ ਪਿਆਰਾ ਕੰਤ ਹੁਣ ਜਾ ਛੋਇਆ ਹੀ ਪਾਰਸ ਨੂੰ, ਸੋਹਣਾ ਤਾਂ ਹੋ ਹੀ ਗਿਆ ਹੀ ਸਮਝ, ਪਰ ਸੰਤ ਪਾਰਸ ਲੱਗ ਕੇ ਕਈ ਵਾਰ ਪਾਰਸ ਵੀ ਬਣ ਕੱਢਦਾ ਹੈ। ਕੀ ਜਾਣੀਏ ਪਾਰਸ ਛੋਹ ਨਾਲ ਪਾਰਸ ਹੀ ਬਣ ਜਾਵੇ, ਕਿ ਪਾਰਸ ਹੋਵੇ ਲਪੇਟਿਆ ਗੁਦੜੀ ਵਿੱਚ ਅਤੇ ਪਾਰਸ ਛੋਹ ਨਾਲ ਬਾਹਰ ਨਿਕਲ ਆਵੇ, ਜਾਣੇ ਰੱਬ ਦੀਆਂ ਰੱਬ। ਪਰੰਤੂ ਲੰਮੀ ਨਜ਼ਰ ਕਰ ਵੇਖ, ਰੱਬ ਭਲਾ ਕਰ ਸੀ, ਨੇਕੀ ਦੇ ਘਰ ਗਿਆ ਨੇਕੀ ਦੀ ਨਿਧੀ ਬਣ ਕੇ ਹੀ ਆਵੇਗਾ। ਮੈਂ ਤਾਂ ਸ਼ੁਕਰ ਪਈ ਕਰਨੀ ਹਾਂ ਜੋ ਉਸਨੂੰ ਉਹ ਦਾਤਾ ਇੰਨਾ ਪਿਆਰਾ ਲਗਾ ਏ ਅਤੇ ਜੁੱਟ ਪਿਆ ਏ ਸੇਵਾ ਵਿੱਚ, ਕਿ ਦੇਵੀ ਦੇਵਤੇ ਦੀ ਲਾਜ ਜਿੱਤ ਲਈ ਸੂ, ਲੋਕਾਂ ਦੀ ਲਾਜ ਜਿੱਤ ਲਈ ਸੂ, ਕੁੱਲ ਦੀ ਲਾਜ ਜਿੱਤ ਲਈ ਸੂ, ਕੁਟੰਬ ਦਾ ਮੋਹ ਜਿੱਤ ਲਿਆ ਸੂ। ਖੁਸ਼ ਹੋ ਤੂੰ ਵੀ ਖੀਵੀ, ਅਤੇ ਮੈਂ ਕਿਸ ਆਸਰੇ ਜੀਵਾਂ ਬੇਬੇ। ਵਿਰਾਈ ਪਿਆਰਿਆਂ ਅਤੇ ਸੱਜਣਾਂ ਦੀ ਉਚਿਆਈ ਵੇਖ ਕੇ ਖਿੜੀਏ, ਤੋਖਲਾ ਨਾ ਕਰੀਏ। ਜੇ ਕਨਪਾਟਿਆਂ ਸਿਰ ਕੋਥਿਆਂ ਕਿ ਡੰਡੀਆਂ ਦੇ ਢਹੇ ਚੜ੍ਹ ਗਿਆ ਹੋਵੇ, ਫਿਰ ਤਾਂ ਗਿਆ ਘਰੋਂ ਕਾਟੋਂ, ਪਰ ਜਿੱਥੇ ਉਹ ਗਿਆ ਏ ਉਹਨਾਂ ਦਾ ਮਾਰਗ ਏ ਗ੍ਰਸਤ ਨੂੰ ਵਸਾਉਣ। ਬੂਟਾ ਬਾਹਰੋਂ ਪੁੱਟ ਕੇ ਰੜਿਆਂ ਵਿੱਚ ਨਾ ਵਗਾ ਮਾਰਨਾ, ਪਰ ਬਾਗ ਵਿੱਚ ਹੀ ਖੁੱਲ੍ਹੀ ਹਵਾ ਵਿੱਚ ਲਾ ਦੇਣਾ, ਅਤੇ ਖੁੱਲ੍ਹਾ ਪਾਣੀ ਖੁੱਲ੍ਹੀ ਧੁੱਪ ਸੋਹਣੀ ਗੋਡੀ ਨਦੀਣੀ ਦੇ ਕੇ ਬੂਟਾ ਪਾਲ ਕੱਢਣਾ। ਖੀਵੀ ਬੋਲੀ ਇੱਕ ਲੰਮਾ ਸਹੂਲਤ ਵਾਲਾ ਸਾਹ ਲੈ ਕੇ, ਬੇਬੇ ਮੈਂ ਕੀ ਜਾਣਾ, ਤੈਨੂੰ ਸ਼ਰਮ ਹੈ ਅਸਾਂ ਗਰੀਬਾਂ ਦੀ। ਬੀਬੀ ਬੇਬੇ ਫਿਰ ਕਦੇ ਘਰ ਆ ਜਾਣਗੇ, ਹੈਂ ਸੱਚੋ ਸੱਚ ਦੱਸੀ ਤੂੰ ਸੰਤਾਂ ਦੀ ਪਿਆਰੀ ਹੈ। ਵਿਰਾਈ ਬੋਲੀ ਬੀਬਿਆ ਬਾਬਾ ਤੇਰੇ ਬਾਪ ਨੇਕੀ ਦੇਵੇ, ਮੈਂ ਕੀ ਆਖਾਂ, ਪਰ ਇੱਕ ਗੱਲ ਪੱਕ ਜਾਣ ਲੈ ਕੇ ਜਿਸ ਦੁਆਰੇ ਉਹ ਗਿਆ ਹੈ ਉਹ ਦਰ ਬੂਟੇ ਪੱਟ ਨਹੀਂ ਹੋ, ਮੇਰਾ ਵੀਰ ਸੋਹਣਾ ਹੋ ਕੇ ਆਵੇਗਾ। ਅੱਗੇ ਹੀ ਸੋਹਣਾ ਏ ਚੰਦ ਏ, ਹੁਣ ਚੰਦਾਂ ਦਾ ਚੰਦ ਉਹ ਆਵੇਗਾ। ਗ੍ਰਹਿਸਥ ਵਿੱਚ ਨਿਰਵਾਣ ਤਾਂ ਹੋ ਜਾਸੀ ਆ, ਪਰ ਗ੍ਰਹਿਸਥ ਤੋਂ ਉਦਾਸ ਹੋ ਨਹੀਂ ਤੁਰ ਵੰਜੇਗਾ। ਫਿਰ ਖੀਵੀ ਛਾਤੀ 'ਤੇ ਹੱਥ ਧਰ ਕੇ ਬੋਲੀ, ਬੇਬੇ ਭਲਾ ਜੇ ਟੁਰੀ ਵੰਜੇ ਤਾਂ ਮੈਨੂੰ ਨਾਲ ਟੋਰੀ, ਮੈਂ ਜੇ ਗੋਦੜੀ ਪਾਏਗਾ ਤਾਂ ਲੀਰਾਂ ਹੰਡਾਸਾਂ, ਜੋ ਮੰਗ ਖਾਏਗਾ ਤਾਂ ਠੂਠਾ ਫੜ ਕੇ ਗਧਾ ਕਰਨ ਮੈਂ ਜਾਸਾਂ, ਸੋਹਣੇ ਨੂੰ ਦਰ ਦਰ ਨਾ ਫਿਰਨ ਦਿਆਂਗੀ। ਬੀਬੀ ਬੇਬੇ ਮੈਨੂੰ ਨਾ ਵਿਛੜਨ ਦੇਈ, ਜੋ ਆਖੇਗਾ ਸੋ ਕਰਾਂਗੀ, ਜੋ ਤੂੰ ਹੁਕਮ ਕਰੇਂਗੀ ਕਮਾਵਾਂਗੀ, ਕਿਵੇਂ ਮੈਨੂੰ ਵਿਛੜਨ ਨਾ ਦੇਈਂ। ਵਿਰਾਈ ਨੇ ਖੀਵੀ ਨੂੰ ਗਲ ਨਾਲ ਘੁੱਟ ਲਿਆ, ਪਿਆਰ ਦਿੱਤਾ ਅਤੇ ਕਿਹਾ, ਸੋਣੀਏ ਤੂੰ ਜੋਗੀਆਂ ਕਨਪਾਟਿਆਂ ਦੇ ਪੱਟੇ ਹੋਏ ਲੋਕ ਵੇਖੇ ਸੁਣੇ ਹਨ, ਜੋ ਉਹਨਾਂ ਦੇ ਲੜ ਲੱਗੇ ਘਰੋਂ ਘਾਟੋਂ ਗਏ ਗੁਆਤੇ। ਇਸ ਥਾਵੇਂ ਜਿੱਥੇ ਵੀਰਨ ਗਿਆ ਹੈ ਗੁਆਤੇ ਲੱਭਣ ਦੀ ਥਾਂ, ਰਤੀ ਤੋਖਲਾ ਨਾ ਕਰ, ਵੀਰ ਘਰ ਆਵੇਗਾ ਅਤੇ ਤੈਨੂੰ ਤਰਾਹੇਗਾ ਨਹੀਂ, ਆਪਣੇ ਵਰਗੀ ਰੱਬ ਪਿਆਰੀ ਬਣਾਵੇਗਾ। ਮਾਈ ਖੀਵੀ ਬੋਲੀ, ਰੱਬ ਤੁਦਾ ਭਲਾ ਕਰੇ, ਲਖ ਸੈ ਵਰਿਆਂ ਜੀਵਣ ਨੀ, ਪੁੱਤ ਤੇ ਸਦਾ ਰਹੇ ਸੁਹਾਗਵੰਤੀ, ਤੂੰ ਮੇਰੀ ਮਾਂ ਹੈ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਖੀਵੀ ਆਈ ਘਰ, ਟੱਬਰ ਨੂੰ ਦਿਲਬਰੀਆਂ ਹੋਵੇ ਪਰ ਆਪਣੇ ਨੈਣ ਵਹਿ ਜਾਣ ਨਾਲੋਂ ਨਾਲ, ਦਿਲ ਖੜੋਵੇ ਪਰ ਪਾਣੀ ਦੇ ਕੰਢੇ ਉੱਗੇ ਬੂਟੇ ਵਾਂਗੂ ਵੈਰਾਗ ਦੀ ਲਹਿਰ ਪਛਾੜ ਹਿਲਾਉਂਦੀ ਵੀ ਰਹੇ। ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਹਾਂਜੀ, ਦਿਲ ਖੜੋਵੇ ਪਰ ਪਾਣੀ ਦੇ ਕੰਢੇ ਉੱਗੇ ਬੂਟੇ ਵਾਂਗੂ ਵੈਰਾਗ ਦੀ ਲਹਿਰ ਪਛਾੜ ਹਿਲਾਉਂਦੀ ਵੀ ਰਹੇ। ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।